ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੀ ਮਹੱਲਾ ਪੰਜਵਾ ਘਰ ਦੂਜਾ ਦੋ ਪਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਾ ਦਾਨ ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨਾ ਚੱਲ ਮਿਲਾ ਕਿਰਪਾ ਗੁਣ ਗਾਨ ਮੰਗਾ ਦਾਨ ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨਾ ਚੱਲ ਮਿਲਾ ਕਿਰਪਾ ਗੁਣ ਗਾਨ ਰਹਾਉ ਰਾਜ ਨਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਨ ਧਾਏ ਧਾਏ ਬਹੁ ਵਿਦ ਕੋ ਧਾਵੈ ਸਗਲ ਨਿਰਾਰਥ ਕਾਮ ਬਿਨ ਗੋਵਿੰਦ ਅਵਰ ਜੇ ਚਾਹੋ ਦਿਸ਼ਾ ਸਗਲ ਬਾਤ ਹੈ ਖਾਨ ਕਹੁ ਨਾਨਕ ਸੰਤਰੀਨ ਮੰਗ ਮੇਰੋ ਮਨ ਪਾਵੈ ਬਿਸਰਾਮ ਬਿਨ ਗੋਵਿੰਦ ਅਵਰ ਜੇ ਚਾਹੋ ਦਿਸ਼ਾ ਸਗਲ ਬਾਤ ਹੈ ਖਾਨ ਕਹੁ ਨਾਨਕ ਸੰਤਰੀਨ ਮੰਗ ਮੇਰੋ ਮਨ ਪਾਵੈ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਛਤਰ ਚਵਰ ਤਖ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ ਆਏ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਦਰਬਾਰ ਚੋ ਸ਼ਰਵਨ ਕਰਨਾ ਕੀਤਾ। ਆਓ ਸਾਹਿਬ ਦੀ ਅਸੀਸ ਪ੍ਰਾਪਤ ਕਰੀਏ। ਮੇਰੇ ਮਾਲਕ ਆਪ ਕਿਰਪਾ ਕਰਨ। ਇਹ ਹੁਕਮ ਹੈ, ਇਸ ਨੂੰ ਬੜੇ ਗੌਰ ਨਾਲ ਸੁਣਦਿਆਂ ਵਿਚਾਰਦਿਆਂ ਹਿਰਦੇ ਵਿੱਚ ਟਿਕਾ ਕੇ ਇਸ ਪਾਵਨ ਹੁਕਮ ਅਨੁਸਾਰ ਜ਼ਿੰਦਗੀ ਦੇ ਕਦਮ ਉੱਠਣ ਦੇ ਲਈ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਹੈ, ਮਾਲਕ ਆਪ ਕਿਰਪਾ ਕਰੋ, ਇਸ ਪਾਵਨ ਹੁਕਮ ਅਨੁਸਾਰ ਜੀਵਨ ਜੀਣ ਦੀ ਜਾਚ ਆ ਜਾਏ। ਆਓ ਪਾਵਨ ਹੁਕਮ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ ਵ 713 ਅੰਗ ਤੇ ਸੁਭਾਇਮਾਨ ਹੈ। ਟੋਡੀ ਮਹੱਲਾ ਪੰਜਵਾਂ ਟੋਡੀ ਰਾਗ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਪਾਵਨ ਮੁਖਾਰਦਮ ਤੇ ਉਚਾਰਨ ਹੋਇਆ। ਇਸ ਨੂੰ ਤਾਲ ਦੇ ਸੰਬੰਧ ਵਿੱਚ, ਜੋ ਕਿ ਜਦੋਂ ਗੁਰਬਾਣੀ ਕੀਰਤਨ ਦਾ ਰੂਪ ਧਾਰਨ ਕਰਦਾ ਹੈ, ਉਸ ਨੂੰ ਰਾਗ ਤੇ ਤਾਲ ਦੀ ਸੰਬੰਧਿਤ ਰੂਪ ਰੇਖਾ ਵਿੱਚ ਹੀ ਹਜ਼ੂਰ ਨੇ ਗਾਵਨ ਤੇ ਵਜਾਵਨ ਦਾ ਹੁਕਮ ਕੀਤਾ। ਰਾਗ ਟੋਡੀ ਹੈ ਅਤੇ ਦੂਸਰੇ ਘਰ ਵਿੱਚ ਤਾਲ ਦੇ ਸੰਬੰਧ ਰਾਹੀਂ ਗਾਉਣ ਦੀ ਹਦਾਇਤ ਕੀਤੀ ਹੈ। ਦੁੱਪ ਦੇ ਇਹ ਦੋ ਬੰਦ ਵਾਲਾ ਸ਼ਬਦ, ਬੰਦ ਦੇ ਅਰਥ ਨੇ ਜਿਵੇਂ ਪਹਿਲੀਆਂ ਦੋ ਪੰਕਤੀਆਂ ਇੱਕ ਬੰਦ, ਇਸੇ ਤਰ੍ਹਾਂ ਰਹਾਓ ਦੀਆਂ ਦੋ ਪੰਕਤੀਆਂ ਤੋਂ ਬਾਅਦ ਫਿਰ ਆਇਆ ਦੋ ਪੰਕਤੀਆਂ ਦਾ ਇੱਕ ਬੰਦ, ਇਸ ਨੂੰ ਕਹਿੰਦੇ ਨੇ ਦੋ ਪਦੇ। ਕਿਤੇ ਤਿਪਦੇ, ਕਿਤੇ ਚੌਪਦੇ, ਕਿਤੇ ਪੰਚ ਪਦਾ ਆਦਿਕ ਨਾਲ ਸੰਬੰਧਿਤ ਬਾਣੀ ਦਾ ਸਿਰਲੇਖ ਦਰਸਾਇਆ ਗਿਆ ਹੈ। ਤਾਂ ਦੋ ਬੰਦ ਵਾਲਾ ਇਹ ਸ਼ਬਦ ਹੈ। ਹਜ਼ੂਰ ਆਰੰਭ ਵਿੱਚ ਉਸ ਕਰਤੇ ਦਾ ਆਰਾਧਨ ਕਰਦਿਆਂ ਤੇ ਸਾਰੇ ਸੰਸਾਰ ਨੂੰ ਆਰਾਧਨ ਕਰਾਉਂਦਿਆਂ ਮੰਗਲਾਚਾਰ ਦੇ ਰੂਪ ਵਿੱਚ ਉਸ ਇੱਕ ਦੀ ਹੋਂਦ ਦਾ ਵਰਣਨ ਕੀਤਾ। ਇੱਕ ਓਮਕਾਰ, ਅੰਕ ਦੀ ਗਿਣਤੀ ਦਾ ਆਰੰਭ ਵੀ ਇੱਕ ਹੈ, ਧਿਆਨ ਚ ਰੱਖਿਓ। ਇੱਕ ਨੂੰ ਇੱਕ ਨਾਲ ਜਮ੍ਹਾਂ ਕਰੋ, ਜਵਾਬ ਇੱਕ, ਧਿਆਨ ਚ ਰੱਖ ਲਿਓ, ਇਹ ਸੱਚ ਹੈ। ਉਹ ਇੱਕ ਅਨੇਕ ਸੰਸਾਰ ਦੀ ਗਣਨਾ ਵਿੱਚ ਵੱਧਦਾ ਗਿਆ, ਉਸ ਨੂੰ ਇੰਜ ਕਹਿ ਲਈਏ, ਤਮਾਮ ਆਕਾਰਾਂ ਦੇ ਫੈਲਾਓ ਵਿੱਚ ਵੇਖਿਆ ਤਾਂ ਵੀ ਇੱਕ ਹੈ। ਇੱਕ ਓਮਕਾਰ ਸਰੂਪ ਵਿੱਚ ਅਨੇਕਾਂ ਆਕਾਰਾਂ ਨੂੰ ਪੈਦਾ ਕਰਨ ਦੀ ਸਮਰੱਥ ਰੱਖਦੇ ਹਾਂ, ਉਹਨਾਂ ਆਕਾਰਾਂ ਨੂੰ ਸਥਿਤ ਰੱਖਦੇ ਹਾਂ ਤੇ ਇੱਕ ਦਿਨ ਆਕਾਰਾਂ ਦੀ ਹੋਂਦ ਨੂੰ ਆਪਣੇ ਵਿੱਚ ਮਿਟਾਉਂਦੇ ਹਾਂ। ਉਹ ਵਿਸ਼ਾਲ ਰੂਪ ਵਿੱਚ ਇੱਕ ਓਮਕਾਰ ਸਰੂਪ ਹੈ ਅਤੇ ਉਸ ਨੂੰ ਜਾਣਨ ਦੇ ਲਈ, ਅਨੁਭਵ ਕਰਨ ਲਈ, ਮਿਲਣ ਲਈ ਗੁਰਪ੍ਰਸਾਦ ਗੁਰੂ ਦੀ ਕਿਰਪਾ ਰਾਹੀਂ ਜਾਣਿਆ ਜਾ ਸਕਦਾ। ਸਤਿਗੁਰੂ ਦੀ ਬਖਸ਼ਿਸ਼ ਹੋਵੇ, ਕਿਉਂਕਿ ਵਾਹਿਗੁਰੂ ਜੀ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ, ਵਾਹਿਗੁਰੂ ਜੀ ਦਾ ਗਿਆਨ ਸਤਿਗੁਰੂ ਜੀ ਦੀ ਕਿਰਪਾ ਤੋਂ ਬਗੈਰ ਨਹੀਂ। ਤੋ ਸਤਿਗੁਰੂ ਦਾ ਪ੍ਰਸਾਦ ਕਿਰਪਾ ਮਿਲ ਜਾਏ, ਦਾਤੇ ਦੀ ਰਹਿਮਤ ਨਾਲ ਝੋਲੀ ਭਰ ਜਾਏ। ਸਤਿਗੁਰੂ ਰਹਿਮਤ ਕਰਦੇ ਆ, ਅੱਗੋ ਪਾਵਨ ਹੁਕਮ ਦਾ ਉਚਾਰਨ ਕਰਦੇ ਆ, ਫਰਮਾਉਂਦੇ ਹਨ ਜੀ,
ਗੋਦਾਨ ਠਾਕੁਰ ਨਾਮ।
ਹਜ਼ੂਰ ਮੰਗਣ ਦੀ ਜਾਚ ਸਿਖਾਉਂਦੇ ਨੇ ਤੇ ਅਰਦਾਸ ਕਰਦੇ ਆ, ਅੰਦਰ ਦੀ ਹਿਰਦੇ ਦੀ ਮੰਗ ਵਿੱਚੋਂ ਇਹ ਸਮਝਾਉਂਦੇ ਨੇ। ਭਲਿਆ ਮੰਗੋ ਦਾਨ, ਮੈਂ ਦਾਨ ਮੰਗਾਂ ਕੀ? ਠਾਕੁਰ ਨਾਮ, ਐ ਠਾਕੁਰ, ਐ ਮੇਰੇ ਮਾਲਕ, ਆਪ ਰਹਿਮਤ ਕਰੋ, ਮੇਰੀ ਝੋਲੀ ਵਿੱਚ ਨਾਮ ਦਾ ਦਾਨ ਪਾ ਦਿਓ। ਇਹ ਗੱਲ ਧਿਆਨ ਚ ਰੱਖਿਓ, ਨਾਮ ਮੁੱਲ ਨਾਲ ਨਹੀਂ ਮਿਲਦਾ, ਨਾਮ ਯਤਨ ਨਾਲ ਨਹੀਂ ਮਿਲਦਾ, ਨਾਮ ਅਕੇਲੇ ਆਪਣੇ ਉਠਾਏ ਕਦਮਾਂ ਨਾਲ ਨਹੀਂ ਮਿਲਦਾ। ਉਹ ਮਾਲਕ ਰਹਿਮਤ ਕਰਕੇ ਝੋਲੀ ਵਿੱਚ ਬਖਸ਼ਿਸ਼ ਕਰ ਦੇਵੇ, ਇਹ ਦਾਨ ਪਾ ਦੇ, ਬਸ ਇਹ ਸਿੱਖ ਦੀ ਅੰਦਰ ਦੀ ਅਰਜੋਈ ਹੈ। ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹਾਂ ਤੈ ਤੈ ਮੰਗੋ, ਦੇ ਆਪਣਾ ਨਾਮ, ਇਹ ਕਰਤਾ ਮੈਂ ਹਾਂ ਤੇਰਾ ਪ੍ਰੋਹਤ, तू है मेरा जजमान, परोहित जांदा किसे जजमान कोल भोजन खांदा, इच्छा हुंदी के हुन मैनू इस तो बाद दक्षिणा मिल जाए, ऐ मालक तमाम संसार को सुखां दा मैं भंडार ते प्राप्त कर लिया, पर कृपा करो हुन एक नाम दी दात भी मेरी झोली विच पा देवो जी।
और कछु मेरा संग ना चल, मिला कृपा गुण दान।
ए हकीकत है भी अवर कछु मेरा संग ना चल है, बाकी कुछ भी मेरे नाल नहीं जांदा, शरीर भी इत्थे रह गया ते शरीर नाल संबंधित जो कुछ इकट्ठा कीता सी ਉਹ ਵੀ ਸਭ ਇੱਥੇ ਰਹਿ ਗਿਆ। ਇੱਥੇ ਅੱਖਾਂ ਸਾਹਮਣੇ ਆ ਨਾ, ਅਵਰ ਕਸ਼ੂ ਮੇਰਾ ਸੰਗ ਨਾ ਚੱਲੈ, ਦੇ ਨਾ ਗੇਹ ਨਾ ਨੇਹ ਨਾ ਨੀਤਾ, ਮਾਇਆ ਮਤ ਕਹਾਂ ਲੋ ਗਾਰੋ, ਛਤਰ ਨਾ ਪੱਤਰ ਨਾ ਚੌਰ ਨਾ ਚਾਵਰ, ਬਹਿਤੀ ਜਾਤ ਹਿਰਦੈ ਨਾ ਵਿਚਾਰੋ, ਰਥ ਨਾ ਅਸਵ ਨਾ ਗਜ ਸਿੰਘਾਸਨ, ਛਿਨਮੈ ਤਿਆਗਤ ਨਾਂਗ ਸੁਧਾਰੋ, ਇਹ ਸਭ ਕੁਛ ਛੱਡ ਕੇ ਕਿਉਂਕਿ ਜਿਸ ਲਈ ਸਾਰੀ ਜ਼ਿੰਦਗੀ ਲਗਾ ਦਿੱਤੀ, ਸਾਜੋ ਸਮਾਨ ਦੁਨੀਆਂ ਬਣਾਉਂਦੇ ਆ, ਉਹ ਤੇ ਮੇਰੇ ਨਾਲ ਨਾ ਗਈ। ਕਿਤੇ ਮਾਲਕ ਰਹਿਮਤ ਕਰ, ਕਿਰਪਾ ਕਰ, ਮਿਲੈ ਕਿਰਪਾ ਗੁਣ ਗਾਮ, ਆਪ ਜੀ ਦੀ ਕਿਰਪਾ ਮਿਲ ਜਾਏ ਤੇ ਮੈਂ ਗੁਣ ਗਾਮ ਗੁਣ ਗਾਵਣ ਵਿੱਚ ਚਲਾ ਜਾਵਾਂ। ਪਾਤਸ਼ਾਹ ਮੈਂ ਤੇਰਾ ਸਿਮਰਨ ਕਰਨ ਵਿੱਚ ਰਸਨਾ ਨਾਲ ਵਾਹਿਗੁਰੂ 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 ਕਹਿੰਦਿਆਂ ਕਹਿੰਦਿਆਂ ਤੇਰੇ ਗੁਣ ਗਾਵਣ ਵਾਲਾ ਜੀਵਨ ਬਣਾ ਸਕਾਂ। ਆਪ ਕਿਰਪਾ ਕਰੋ, ਰਹਿਮਤ ਕਰੋ, ਕਿਉਂਕਿ ਕਿਰਪਾ ਹੋ ਜਾਏ ਤੇ ਗੁਣ ਗਾਏ ਜਾਂਦੇ ਨੇ। ਤੁਮਰੀ ਕਿਰਪਾ ਤੇ ਤੂੰ ਚਿੱਤ ਆਵੇ, ਆਪ ਕਿਰਪਾ ਕਰੋ, ਇਹ ਸੱਚ ਹੈ। ਉਸ ਦੀ ਕਿਰਪਾ ਰਹਿਮਤ ਬਖਸ਼ਿਸ਼ ਤੋਂ ਬਿਨਾਂ ਨਾਮ ਨਹੀਂ ਜਪਿਆ ਜਾ ਸਕਦਾ। ਤੁਧ ਭਾਵੈ ਤਾਂ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਹੀਐ, ਇਹ ਸੱਚ ਹੈ। ਸੇ ਸਿਮਰੈ ਕੌਣ, ਸੇ ਸਿਮਰੈ ਜਿਨ ਆਪ ਸਿਮਰਾਏ, ਅਗਰ ਆਪ ਸਿਮਰਨ ਕਰਵਾਓ ਤੇ ਸਿਮਰਨ ਹੋ ਸਕਦਾ। ਮਾਲਕ ਕਿਰਪਾ ਕਰੋ, ਆਪ ਜੀ ਦੀ ਕਿਰਪਾ ਨਾਲ ਆਪ ਜੀ ਦੇ ਗੁਣ ਗਾ ਸਕਾਂ ਜੀ। ਇਹ ਸ਼ਬਦ ਦਾ ਕੇਂਦਰੀ ਭਾਵ ਦਰਸਾਉਂਦੇ ਆ, ਸਤਿਗੁਰੂ ਅੱਗੇ ਫਰਮਾਨ ਕਰਦੇ ਹਨ ਜੀ।
ਰਾਜ ਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਸ਼ਾਮ।
ਭਾਵੇਂ ਰਾਜ ਮਿਲ ਜਾਏ, ਗੱਦੀ ਮਿਲ ਜਾਏ, ਚਾਹੇ ਮਾਲ ਸਾਜੋ ਸਮਾਨ ਮਿਲ ਜਾਏ, ਤੇ ਚਾਹੇ ਅਨੇਕ ਤਰ੍ਹਾਂ ਦੇ ਭੋਗਣ ਵਾਲੇ ਪਦਾਰਥ ਮਿਲ ਜਾਣ, ਰਾਜ ਮਾਲ ਅਨੇਕ ਭੋਗ ਰਸ, ਇਹ ਤੇ ਸੱਚ ਹੀ ਨਾ। ਮਨੁੱਖ ਦੀ ਕੋਸ਼ਿਸ਼ ਹੁੰਦੀ ਹੈ ਮੈਂ ਵਧੀਆ ਤੋਂ ਵਧੀਆ ਰਸ ਭੋਗਾਂ, ਆਲਾ ਤੋਂ ਆਲਾ ਪਦਾਰਥ ਖਾਵਾਂ, ਤਰ੍ਹਾਂ ਤਰ੍ਹਾਂ ਦੇ ਰਸ ਮਾਨਾ। ਸਤਿਗੁਰੂ ਕਹਿੰਦੇ ਨੇ ਪੇਟ ਭਰਨ ਵਾਸਤੇ ਭੋਜਨ ਖਾਣਾ ਗੱਲ ਕੁਝ ਹੋਰ ਹੈ, ਪਰ ਸਵਾਦੀ ਰਸਾਂ ਦਾ ਬਣ ਕੇ ਭੋਜਨ ਵੱਲ ਦੌੜਨਾ ਉਹ ਗੱਲ ਕੁਝ ਹੋਰ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀ ਹੈ। ਇਹ ਸੱਚ ਹੈ ਨਾ, ਉਹ ਖਾਣਾ ਜੋ ਖੁਆਰ ਕਰੇ, ਜੋ ਜ਼ਿੰਦਗੀ ਨੂੰ ਮੈਂ ਬੇਨਤੀ ਕਰਾਂ ਦੁਖੀ ਕਰੇ, ਉਹ ਖਾਣਾ ਕੀ ਹੋਇਆ? ਮਨ ਮੈਂ ਚੱਲੇ ਬੇਕਾਰ, ਪਰ ਜੋ ਕੁਝ ਵੀ ਇਕੱਠਾ ਕੀਤਾ ਤੇ ਕੁਝ ਸਰੀਰ ਦੇ ਅੰਦਰ ਪਾਇਆ, ਧਿਆਨ ਚ ਰੱਖਿਓ, ਉਹ ਰਾਜ ਗੱਦੇ ਸੀ ਬਾਹਰ, ਜੇ ਮਾਲ ਸੀ ਸਾਜੋ ਸਮਾਨ ਸੀ ਤੇ ਬਾਹਰ, ਪਰ ਜੇ ਪਦਾਰਥਾਂ ਦਾ ਰਸ ਮਾਨਿਆ ਖਾਧੇ ਭੋਗ, ਉਹ ਗਏ ਸਰੀਰ ਦੇ ਅੰਦਰ। ਭਾਵੇਂ ਸਰੀਰ ਦੇ ਅੰਦਰ ਭੋਜਨਾਂ ਦਾ ਜਾਣਾ ਹੋਵੇ ਤੇ ਚਾਹੇ ਪਦਾਰਥਾਂ ਦਾ ਬਾਹਰ ਹੋਣਾ ਹੋਵੇ, ਇਹ ਸਮਝ ਲੈਣਾ ਇਹ ਸਗਲ ਤਰਵਰ ਕੀ ਛਾਮ। ਤਰਵਰ ਵਿਰਖਸ਼ ਦਰਖਤ, ਜਿਵੇਂ ਇੱਕ ਦਰਖਤ ਦੀ ਛਾਇਆ ਹੋਵੇ। ਮੈਂ ਬੇਨਤੀ ਕਰਾਂ, ਪਹਿਲੀ ਗੱਲ ਉਹ ਛਾਇਆ ਕਿਸਾਰ ਨਹੀਂ ਰਹਿੰਦੀ। ਸਵੇਰ ਵੇਲੇ ਛਾਇਆ ਵੱਡੀ ਸਾਰੀ, ਦੁਪਹਿਰ ਆ ਜਾਏ ਤੇ ਛਾਇਆ ਛੋਟੀ, ਤੇ ਸ਼ਾਮ ਪਈ ਤੇ ਛਾਇਆ ਫਿਰ ਵੱਡੀ ਹੋਈ, ਪਰ ਸੂਰਜ ਛਿਪ ਗਿਆ ਤੇ ਛਾਇਆ ਅਲੋਪ ਹੋ ਗਈ। ਉਸ ਛਾਇਆ ਦੇ ਵੱਖਰੇ ਵੱਖਰੇ ਜਿਵੇਂ ਰੂਪ ਨੇ, ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੈ ਉਹ ਮਨ ਪਛਤਾਵੈ, ਜੋ ਦਿਸੈ ਸੋ ਚਾਲਨਹਾਰ। ਹਜ਼ੂਰ ਕਹਿੰਦੇ ਨੇ, ਭਲਿਆ ਤੂੰ ਉਸ ਬਿਰਖ ਦੀ ਛਾਇਆ ਨਾਲ ਕੀ ਪਿਆਰ ਕਰੀ ਬੈਠਾ। ਇਹ ਸਰੀਰ ਧਨ ਸਾਜੋ ਸਮਾਨ, ਇੱਕ ਦਿਨ ਸਵੇਰ ਦੇ ਨਿਕਲੇ ਸੂਰਜ ਤੋਂ ਬਣੀ ਹੋਈ ਛਾਇਆ ਦਾ ਰੁੱਖ ਵਡੇਰਾ, ਇੱਕ ਸਮੇਂ ਇਸ ਸਰੀਰ ਦਾ ਤੇ ਸਾਜੋ ਸਮਾਨ ਦਾ ਵਿਸਥਾਰ ਬਹੁਤ ਵੱਡਾ, ਪਰ ਕੋਈ ਸਮਾਂ ਆਉਂਦਾ ਇੱਕ ਦਿਨ ਇਹ ਸਰੀਰ ਦੀ ਛਾਇਆ, ਇਹ ਸੰਸਾਰਿਕ ਸੁੱਖ ਇਹ ਅਲਪ ਰਹਿ ਜਾਂਦੇ ਨੇ, ਛੋਟੇ ਰਹਿ ਜਾਂਦੇ ਨੇ। ਇੱਕ ਦਿਨ ਮੌਤ ਆਉਂਦੀ ਏ, ਇਹ ਛਾਇਆ ਅਲੋਪ ਹੋ ਜਾਂਦੀ ਏ। ਭਲਿਆ ਕਿਹੜੀ ਤੂੰ ਛਾਇਆ ਨਾਲ ਰੰਗ ਲਾਈ ਬੈਠਾ। ਇੱਕ ਮੈਂ ਬੇਨਤੀ ਕਰਦੀ ਵਾਂ, ਕਦੀ ਝਾਤ ਮਾਰ ਕੇ ਦੇਖਿਓ, ਧਨ ਜੋਬਨ ਆਕ ਕੀ ਛਾਇਆ, ਬਿਰਦ ਭਏ ਦਿਨ ਪੁੰਨਿਆ, ਨਾਨਕ ਨਾਮ ਬਿਨਾਂ ਦੁਹਾਗਨ, ਛੋਟੀ ਝੂਠ ਵਿਛੁੰਨਿਆ। ਹਜ਼ੂਰ ਕਹਿੰਦੇ ਨੇ, ਜਿਵੇਂ ਅੱਕ ਦੀ ਛਾਂ ਹੈ, ਕੌੜੀ ਏ ਬੋ ਮਾਰਦੀ ਏ, ਹੈ ਬੜੀ ਥੋੜੀ ਤੇ ਵਿਰਲੀ ਵਿਰਲੀ ਏ, ਛੋਟੀ ਏ ਛਾਂ, ਪੱਤੇ ਦੂਰ ਦੂਰ ਨੇ, ਛਾਂ ਸੰਘਣੀ ਨਹੀਂ, ਵਿਰਲੀ ਵਿਰਲੀ ਏ, ਕੌੜੀ ਹੈ, ਅੱਕ ਕੌੜਾ ਬੋ ਮਾਰਦੀ ਏ। ਤੇ ਜੇ ਉਸ ਅੱਕ ਦੀ ਛਾਂ ਨੂੰ ਛਾਂ ਆਖੀਏ, ਉਹ ਛਾਂ ਨਹੀਂ। ਹਜ਼ੂਰ ਕਹਿੰਦੇ ਨੇ, ਤੇਰੀ ਜਵਾਨੀ ਉਹ ਕੋਈ ਜ਼ਿੰਦਗੀ ਦੀ ਛਾਂ ਨਹੀਂ, ਸੁੱਖ ਨਹੀਂ, ਔਗਣ ਨੇ, ਵਕਾਰ ਨੇ, ਨਸ਼ੇ ਨੇ, ਬੇਮੁਖਤਾ, ਸੰਸਾਰ ਦੀ ਦੌੜ ਏ, ਬੁਰੇ ਭਲੇ ਦੀ ਵਿਚਾਰ ਨਹੀਂ। ਇਹ ਜਿਹੜਾ ਤੇਰੇ ਜੀਵਨ ਵਿੱਚ ਧਨ ਦਾ ਸੰਬੰਧ ਤੇ ਜਵਾਨੀ ਦਾ ਸੰਬੰਧ ਬਣ ਗਿਆ, ਇੰਝ ਲੱਗਦਾ ਜਿਵੇਂ ਅੱਕ ਦੀ ਛਾਂ ਹੋਵੇ। ਰਾਜ ਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਛਾਮ।
ਤਾਏ ਤਾਏ ਬਹੁਬਿਧ ਕੋ ਧਾਵੈ, ਸਗਲ ਨਿਰਾਰਥ ਕਾਮ।
ਤਾਏ ਤਾਏ ਬਹੁਬਿਧ ਕੋ ਧਾਵੈ, ਦੌੜ ਕੇ ਦੌੜ ਕੇ, ਬੜੇ ਤਰੀਕਿਆਂ ਨਾਲ ਦੌੜ ਦੌੜ ਕੇ ਜਿੱਧਰ ਦੌੜ ਰਿਹਾ ਹੈ। ਹਜ਼ੂਰ ਕਹਿੰਦੇ ਨੇ, ਸਗਲ ਨਿਰਾਰਥ ਕਾਮ, ਉਧਰ ਦੌੜ ਜਿੱਧਰ ਦੌੜਿਆ ਤੇਰੇ ਜੀਵਨ ਦਾ ਕੰਮ ਸਾਰਥਕ ਹੋ ਜਾਏ, ਉਧਰ ਕੀ ਦੌੜਨਾ, ਜਿੱਧਰ ਦੌੜਨ ਨਾਲ ਤੇਰੇ ਜੀਵਨ ਦਾ ਕੰਮ ਨਿਰਾਰਥਕ ਹੋ ਜਾਏ। ਤੇ ਸਗਲ ਨਿਰਾਰਥ ਕਾਮ, ਨਿਰਾਰਥ ਦੇ ਅਰਥ ਨੇ ਨਿਰਅਰਥ, ਬਿਨਾਂ ਕਿਸੇ ਪ੍ਰਾਪਤੀ ਤੋਂ ਤੇਰਾ ਅਰਥ ਕੋਈ ਨਹੀਂ, ਤੇਰਾ ਮਨੋਰਥ ਕੋਈ ਨਹੀਂ ਪੂਰਾ ਹੋਇਆ, ਉਸ ਤਰਫ ਕੀ ਦੌੜਨਾ, ਇਹ ਸੱਚ ਹੈ। ਧਾਇਓ ਰੇ ਮਨ ਦਹ ਦਿਸ ਧਾਇਓ, ਮਾਇਆ ਮਗਨ ਸਵਾਦ ਲੋਭ ਮੋਹਿਓ, ਤਿੰਨ ਪ੍ਰਭ ਆਪ ਭੁਲਾਇਓ। ਹਜ਼ੂਰ ਕਹਿਣ ਲੱਗੇ, ਭਲਿਆ ਮਾਇਆ ਕਾਰਨ ਧਾਵਹੀ, ਮੂਰਖ ਲੋਗ ਅਜਾਨ, ਮਾਇਆ ਵਾਸਤੇ ਹੀ ਨਾ ਦੌੜ। ਮੈਂ ਬੇਨਤੀ ਕਰਾਂਗਾ, ਕਿਰਤ ਬੰਦ ਕਰਨ ਲਈ ਨਹੀਂ ਕਹਿੰਦੇ, ਪੈਸਾ ਕਮਾਉਣਾ ਸਤਿਗੁਰੂ ਇਹ ਨਹੀਂ ਕਹਿੰਦੇ, ਪਰ ਇਹ ਕਹਿੰਦੇ ਨੇ ਜੋ ਦਿਨ ਰਾਤ ਤੇਰੀ ਮਾਨਸਿਕ ਸੋਚ ਵਿੱਚ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਸਿਰਫ ਮਾਇਆ ਦੀ ਹੋੜ ਹੀ ਲੱਗੀ ਰਹੇ, ਇਸ ਨੂੰ ਕਮਾਉਣਾ ਹੋਰ ਕਿਵੇਂ ਹੈ, ਉਹ ਕਿਵੇਂ ਧੋਖਾ ਹੇਰਾ ਫੇਰੀ ਠੱਗੀ ਚੋਰੀ ਆਦਿ ਕਿਵੇਂ ਕਰਕੇ ਮਾਇਆ ਇਕੱਠੀ ਕਰਨੀ ਹੈ। ਹਜ਼ੂਰ ਕਹਿਣ ਲੱਗੇ, ਫਿਰ ਦਿਨ ਰਾਤ ਉਸ ਮਾਇਆ ਦੇ ਜਾਲ ਵੱਲ ਹੀ ਤੇਰਾ ਬਾਰ ਬਾਰ ਅੰਦਰ ਦੇ ਮਨ ਦੇ ਧਿਆਨ ਦਾ ਨਿਕਲ ਨਿਕਲ ਦੌੜਨਾ, ਇਹ ਹੈ ਧਾਏ ਧਾਏ ਬਹੁ ਬਿਧ ਕੋ ਧਾਵੈ। ਜਰਾ ਬੇਨਤੀ ਕਰ ਦੇਵਾਂ, ਧਾਵਤ ਕੋ ਧਾਵੈ ਬਹੁ ਭਾਂਤੀ, ਜੋ ਤੇਲੀ ਬਲਦ ਪਰਮਾਇਓ। ਗੁਰਬਾਣੀ ਕਹਿੰਦੀ ਏ, ਮੈਂ ਕੋਹਲੂ ਦੇ ਬੈਲ ਵੱਲ ਵੇਖਿਆ, ਕੋਹਲੂ ਦਾ ਬੈਲ ਚੱਲੀ ਜਾਂਦਾ ਚੱਲੀ ਜਾਂਦਾ, ਜੈ ਭਾਈ ਗੁਰਦਾਸ ਸਾਹਿਬ ਜੀ ਦੇ ਕਥਨ جیسے بیل تیلی کو جانت کئی کوس چلیو نین اگرت واہی ٹھور ہی ٹھکانو ہے. پانچ گھنٹے بیل چلے تین میل دی سپیٹ نال چلن والا اے بیل پنجا گھنٹیا چ پندرہ میل دور چلے جانا چاہیدا سی پر اکو تھائیں گھمدا گیا کتے بھی نہیں اوتھے کھلوتا ہے. اکھاں تے کھوپے بندے نے دسدا نہیں ہے پر چلی جا رہی ہے. بھائی گرداس صاحب کہندے نے منوکھ دی حالت بھی ہے. گربانی کہندی تاوت کو تاویں بہ پانتی جو تیلی بلد پرمایو پلیا سارا جیون دوڑ پج وچ تا کے وتیت ہو گیا. پہنچے کتھے سرت کتھے پہنچی ہے اوتھے کھلوتی ہے. جیون میں میری وچ ہی کھلوتا ہے. دھرم دی پوڑی تے ایک بھی نہیں چڑھیا. چاہیدا تا اے سی ایت راہے پت پوڑیاں چڑھیا ہوئے اکیس پر کتے بھی نہیں پہنچیا. سچ ہے کہ ایسا جیون سنسار وچ بتیت کر کے جو کچھ بھی کیتا او تارمک زندگی دا کوئی کام سوریا نہ. نرارت کام دے ارتھ نے باہر دے کام تے بڑے سوارے. کار بنایا ساجو سمان بنایا کاروبار بنایا شوبہ بنائی پر اپنے جیون دا کی بنایا جو نال جانا سی. اندر دی سورت دا کیڑا راہ بنایا جس نال شبد تک پوجدیا پرمیشور جی نال گوبند مین کی اے تیری بریا والا کارج کرنا سی. اس طرح ستگرو کہندے نے دوڑ دیا دوڑ دیا جو کام کیتے او نرارتھ کسے ارتھ نہ آئے جی.
گن گوبند اور جے چاہو دشا سگل بات ہے کام.
بنا گوبند تو اس واہگرو پرمیشور جی تو بغیر اور جے چاہو ان چھڈ کے ہور جو چاہاں اچھا کراں اے کی ہے زندگی. بن گوبند اور جے چاہو دیسا سگل بات ہے خام. او ساری گل او ساری بات خام ہے. کمزور ہے ناشونت ہے کچی ہے ٹوٹ جان والی ہے ونس جان والی ہے. حضور کندے نے تو اپنے شریر وال بھی چات مار پوراب خام کوجہ حکمت کھودایا. پور آب آب پانی پور پورا ایک کجیا ایک کڑا ایک شریر ایتے کرتے دی حکمت سی ایتے اس دی ایک کلا سی. تیرے کچے کڑے وچ اس نے سواساں دا پانی بھر کے تیرے جیون نو ٹکا دیتا تے پور آب خام کجا ہے حکمت خدایا. پر سچ اے نا اے تیرا جیون کچے کڑے دی طرح اج چلدا پھردا تینو نظر آندا ایک دن تے کڑا ٹوٹ جانا ہے نا. پر ستگرو کہندے نے تو جو کچھ بھی اکٹھا کری جا رہے ہیں تے جدھر دوڑی جا رہے ہیں اے سب کچھ سارے جیون دا ناشونت پسارا ہی تو جوڑی بیٹھا ہے. اس کر کے ستگرو ایتھے سانو ایک گل سمجھا گئے پلیا تو اپنے جیون وچ گوبند نو چاہ. ملاپ نہیں بھی ہویا اچھا تے رکھنا ممکشو تے بن تیری اندروں اے چاہنا تا بنے بھی میں پرمیشور نو ملنا ہے. کٹو کٹ اپنا نشانہ تے مت اپنی منزل وال تے چات مار کے دیکھ میں پہنچنا کتھے ہے. ذرا ایک بینتی کر دیوا اگر یہ پتا ہوئے بھی میں پرمیشور نو ملن لئی سنسار تے آیا ہاں پھر پہلا قدم ہے اس دی چاہنا کرنی اچھا کرنی بھی میں پرمیشور نو ملنا ہے. پھر اس تو بعد گرو کول آ کے راہ پوچھیا کیویں ملیا جاندا ہے. گوبند ملن کی اے تیری بریا سمجھایا. اس تو بعد حضور کہن لگے تو اس پرمیشور نو ملنا چاہندا ہے نا ਸਿਮਰਨ ਵੱਲ ਜੁੜ, ਸੰਗਤ ਕਰ, ਸੰਸਾਰ ਵੱਲੋਂ ਮੋਹ ਤੋੜ ਤੇ ਆ ਗੁਰੂ ਕੇ ਸ਼ਬਦ ਨਾਲ ਜੁੜ ਕੇ ਆਪਣੇ ਅੰਦਰ ਦੀ ਭਾਵਨਾ ਨੂੰ ਪ੍ਰਬਲ ਕਰ। ਪਰ ਬਿਨ ਗੋਬਿੰਦ ਅਵਰ ਜੇ ਚਾਹੋ ਦਿਸੈ ਸਗਲ ਬਾਤ ਹੈ ਖਾਮ, ਇੰਜ ਲੱਗਦਾ ਉਹ ਸਭ ਕੁਛ ਤੇਰੇ ਜੀਵਨ ਦਾ ਕੱਚਾ ਹੀ ਕੰਮ ਹੈ, ਬਿਨ ਸਜਾਣ ਵਾਲਾ ਹੀ ਕਦਮ ਹੈ ਜੀ।
ਨਾਨਕ ਸੰਤਰੀਨ ਮੰਗੋ ਮੇਰੇ ਮਨ ਪਾਵੇ ਬਿਸਰਾਮ।
ਪੰਜਵਾਂ ਜਾਮਾ ਗੁਰੂ ਨਾਨਕ ਦਾ ਫਰਮਾਨ ਕਰਦੇ ਨੇ, ਕਹੋ ਨਾਨਕ ਸੰਤ ਰੇਨ ਮੰਗੋ, ਮੈਂ ਬੰਦਗੀ ਸਿਮਰਨ ਕਰਨ ਵਾਲਿਆਂ ਦੀ ਚੜਨ ਧੂੜ ਮੰਗਦਾ। ਮੈਂ ਇੱਕ ਅਰਜ ਕਰਾਂਗਾ, ਖਾਕ ਤੇ ਬਹੁਤ ਖਾਕ ਹੈ, ਪਰ ਕੋਈ ਖਾਕ ਮਨੁੱਖ ਦੇ ਜੀਵਨ ਨੂੰ ਖਾਕ ਕਰਕੇ ਰੱਖ ਦਿੰਦੀ ਏ, ਕੋਈ ਖਾਕ ਮਨੁੱਖ ਦੇ ਜੀਵਨ ਦੀ ਅਕਸੀਰ ਬਣ ਜਾਂਦੀ। ਉਹ ਸਿਮਰਨ ਅਭਿਆਸੀ ਨੇ ਜਿੱਥੇ ਕਦਮ ਟਿਕਾਏ ਉਸ ਖਾਕ ਵਿੱਚ ਸਿਮਰਨ ਦੇ ਅੰਸ਼ ਬੰਦਗੀ ਦਾ ਅਸਰ ਹੋ ਗਿਆ। ਉਹ ਚਰਨ ਧੂੜ ਕਿਤੇ ਮਿਲ ਜਾਏ, ਮੇਰੇ ਜੀਵਨ ਵਿੱਚ ਵੀ ਬੰਦਗੀ ਸਿਮਰਨ ਦਾ ਅਸਰ ਹੋ ਜਾਵੇ। ਤੇ ਇੱਕ ਦਿਨ ਕਲਗੀਧਰ ਮਹਾਰਾਜ ਜਾ ਰਹੇ ਨੇ, ਭਾਈ ਨੰਦ ਲਾਲ ਜੀ ਪਿੱਛੇ ਪਿੱਛੇ ਉਹਨਾਂ ਦੇ ਕਦਮਾਂ ਵਿੱਚ ਲੇਟਦੇ ਆ ਰਹੇ ਨੇ, ਤੇ ਸਤਿਗੁਰਾਂ ਝਾਤ ਮਾਰੀ ਤੇ ਕਹਿੰਦੇ ਨੇ, ਭਾਈ ਨੰਦ ਲਾਲ ਕੀ ਪਿਆ ਕਰਦਾ? ਮਹਾਰਾਜ ਮੈਂ ਸੁਣਿਆ ਇਸ ਧਰਤੀ ਤੇ ਕਲਪ ਵਰਿਕਸ਼ ਹੈ, ਉਸ ਦੇ ਛਾਇਆ ਵਿੱਚ ਜਾ ਕੇ ਜੋ ਮੰਗੀਏ ਮਿਲ ਜਾਂਦਾ ਹੈ, ਪਰ ਬੜੀ ਤਲਾਸ਼ ਕੀਤੀ, ਖੋਜ ਕੀਤੀ, ਕਿਤੇ ਵੀ ਇਸ ਧਰਤੀ ਤੇ ਕਲਪ ਵਰਿਕਸ਼ ਨਹੀਂ ਮਿਲਿਆ। ਮੈਂ ਸੋਚਿਆ ਗੱਲ ਤੇ ਕੋਈ ਹੈ, ਪਰ ਅਨੁਭਵ ਵਿੱਚੋਂ ਗੱਲ ਨਿਕਲੀ, ਆਪ ਜੈਸੇ ਬੰਦਗੀ ਸਿਮਰਨ ਅਭਿਆਸੀ ਜਿੱਥੇ ਕਦਮ ਟਿਕਾਉਂਦੇ ਜਾਣ, ਐ ਸਤਿਗੁਰੂ ਜੀ ਉਹ ਤੁਹਾਡੇ ਕਦਮ ਟਿਕਾਏ ਵਾਲੀ ਜਗ੍ਹਾ ਤੇ ਉੱਤੇ ਤੁਹਾਡੀ ਛਾਂ ਪਏ, ਤੇ ਇਸ ਧਰਤੀ ਦਾ ਉਹੀ ਕਲਪ ਵਰਿਕਸ਼ ਹੈ। ਇਸ ਕਰਕੇ ਵਜ਼ੀਰ ਸਾਇਆ ਮੁਰਾਦ ਹਾ ਯਾਬੀ, ਇਹ ਸੱਚ ਹੈ, ਤੁਹਾਡੀ ਚਰਨ ਧੂੜ ਵਿੱਚ ਲੇਟਿਆ ਤੇ ਤੁਹਾਡੀ ਛਾਇਆ ਵਿੱਚ ਰਹਿਣ ਵਾਲਾ ਉਹ ਜੋ ਮੰਗਦਾ ਝੋਲੀ ਵਿੱਚ ਪੈ ਜਾਂਦਾ ਹੈ। ਉਸ ਨਾਲ ਜੀਵਨ ਭਟਕਦਾ ਨਹੀਂ, ਉਹ ਦੌੜਦਾ ਨਹੀਂ ਦੁਨੀਆ ਵੱਲ, ਉਹ ਗੁਰੂ ਵੱਲ ਦੌੜਦਾ। ਇਹ ਸੱਚ ਹੈ, ਸਤਿਗੁਰੂ ਕਹਿੰਦੇ ਨੇ ਤੈਨੂੰ ਦੁਨੀਆ ਚਾਹੀਦੀ ਹੈ ਨਾ, ਸੁੱਖ ਚਾਹੀਦੇ ਨੇ, ਧਨ ਚਾਹੀਦਾ, ਸਾਜੋ ਸਮਾਨ ਚਾਹੀਦਾ ਨਾ, ਤੂੰ ਸਾਜੋ ਸਮਾਨ ਤੇ ਦੁਨੀਆ ਵੱਲ ਨਾ ਦੌੜ, ਤੂੰ ਗੁਰੂ ਵੱਲ ਦੌੜ, ਦੁਨੀਆ ਦੇ ਖਜ਼ਾਨੇ ਤੇਰੇ ਘਰ ਦੌੜ ਕੇ ਆਪੇ ਆ ਜਾਣਗੇ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਏ। ਉਹ ਐਸੇ ਗੁਰਦੇਵ ਨੇ ਜਿਨ੍ਹਾਂ ਦੀ ਚਰਨ ਸ਼ਰਨ ਵਿੱਚ ਗਿਆ, ਜਿਨ੍ਹਾਂ ਦਾ ਚਰਨ ਧੂੜ ਦਾ ਉਹ ਇੱਕ ਕਿਣਕਾ ਮਸਤਕ ਤੇ ਲਾਇਆ, ਮੇਰਾ ਮਨ ਵਿਸ਼ਰਾਮ ਵਿੱਚ ਚਲਾ ਜਾਂਦਾ, ਟਿਕ ਜਾਂਦਾ। ਮਾਈ ਮੈਂ ਬੇਨਤੀ ਕਰਾਂਗਾ, ਗੁਰੂ ਤੇਗ ਬਹਾਦਰ ਜੀ ਦਾ ਕਥਨ ਹੈ, ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸ਼ਰਾਮ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ। ਕਹੋ ਨਾਨਕ ਸੰਤ ਰੇਨ ਮੰਗੋ, ਮੇਰੋ ਮਨ ਪਾਵੇ ਵਿਸ਼ਰਾਮ। ਇਹ ਦਿਨੇ ਵੀ ਦੌੜੇ, ਸੁੱਤਿਆਂ ਪਿਆਂ ਵੀ ਦੌੜੇ, ਇਹ ਕੰਮ ਕਰਦਾ ਵੀ ਦੌੜੇ, ਕੰਮ ਤੋਂ ਵਿਹਲਾ ਹੋ ਕੇ ਵੀ ਦੌੜੇ, ਇਹ ਬਾਜ਼ਾਰ ਵਿੱਚ ਜਾਏ ਤੇ ਮਨ ਫਿਰ ਵੀ ਦੌੜੇ, ਇਹ ਘਰ ਵਿੱਚ ਆ ਜਾਏ ਤੇ ਫਿਰ ਵੀ ਦੌੜੇ, ਇਸ ਨੂੰ ਮੁਨਾਫਾ ਹੋਵੇ ਤਦ ਵੀ ਦੌੜੇ, ਇਸ ਨੂੰ ਘਾਟਾ ਪੈ ਜਾਏ ਤਦ ਵੀ ਦੌੜੇ, ਇਸ ਨੂੰ ਸੁੱਖ ਮਿਲਣ ਤਦ ਵੀ ਦੌੜੇ, ਇਸ ਨੂੰ ਦੁੱਖ ਮਿਲਣ ਤਦ ਵੀ ਦੌੜੇ, ਪ੍ਰਤੀਕੂਲ ਮਿਲ ਜਾਏ ਵਿਰੋਧੀ ਅੰਸ਼ ਤਦ ਵੀ ਦੌੜੇ, ਅਨੁਕੂਲ ਵਾਤਾਵਰਨ ਮਿਲ ਜਾਏ ਤਦ ਵੀ ਦੌੜੇ। ਬੜੇ ਅਫਸੋਸ ਦੀ ਗੱਲ ਹੈ, ਕਦੀ ਤੇ ਟਿਕੇ ਨਾ, ਸੰਗਤ ਵਿੱਚ ਬੈਠ ਕੇ ਟਿਕ ਜਾਏ, ਵਾਹਿਗੁਰੂ 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 ਕਰਦਿਆਂ ਟਿਕ ਜਾਏ, ਇਹ ਸੱਚ ਹੈ। ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਰਹਿਮਤ अतुट खजाने दे मालक अगर वो आनंदपुर साहब दे तख्त ते बैठे होन तद भी अकाल पुरख वाहिगुरु की बंदगी विच जे आनंदगढ़ दे किले विच जिथे लखां फौज का घेरा होए उथे भी टिके होए आनंद विच वाहिगुरु की रजा विच जे सरसा नदी तो लंघन मैं बेनती करा उथे भी आसा दीवार दे कीर्तन विच जे चमकौर दी गड़ी विच होन ते सवा पहर रात रंदिया उस करते दे आराधन विच ते जे माछीवाड़े दे जंगलों विच होवन मैं बेनती करा उथे भी मित्र प्यारे नू हाल मुरीदां दा कहना उथे भी खीर की कहन यारड़े दा सानू सत्थर चंगा पाठ खेड़ियां दा रहना भाई कैसा कमाल दा जीवन है ओ छोटे दो साहबजादे सरसा नदी तो विछड़ जावन दादी मां धन माता गुजर कौर जी दे नाल जा रहे होवन कुम्मे माशकी दी झौंपड़ी विच रुकन भाई कैसा जीवन है अगो निकलन एक गंगा राम जो गुरु घर दे लंगर विच भोजन शक शक के पलदा रहा वही कैसा कमाल दा गुरु घर दा इसने नमक खादा है माता जी नू साहबजादिया नू नाल ले जांदा चलो मेरे घर मैं एक बेनती करांगा शायद आप ही जानते हो जात ब्राह्मण दी है गंगू ब्राह्मण ने समाजिक पक्ष की नजर विच जात बहुत उची है पर धर्म की दुनिया विच इस जात का कम बहुत ही घटिया शूद्रा तो भी घटिया बद जात बद सिफात गंगू वो नमक हराम सतगुरु के टुकड़ों पे पलता रहा जो मुदाम अपने नाम को दुनिया में बदनाम कर गया दुश्मन भी जो ना करता वो ये काम कर गया। एक रात दे तीन रोल अदा करदा है पहली रात दा मेहमान निवाज बने हैं आओ मेरे घर किसे नू अपने घर ले जाना मेहमान बना के ले जाना उन्हें कहंदे ने मेहमान निवाज पहली रात दा मेहमान नवाज है अद्धी रात दा चोर है ते दिन चढ़े दा मुगल हकूमत दा मुखबर बनता है ते घर ले जाए माता जी दे कोल जो पोटली गठड़ी विच खजाना होवे ओ चोरी रात नू चराउण दी नीयत कर लवे और उल्टा की आखे मैनू चोर बनांदे हो गल सच करके जाने हो अक्सर होया करदा पागल नहीं कहंदा मैं पागल हां ध्यान च रखियो ते चोर नहीं कहंदा मैं चोर हां ते जदो माता जी ने आखिया सी ना ओ गंगिया ओ चोरी क्यों चुकदा माल मंग लैंदा हो मैं सारा ही दे देना सी मैं केड़ा ना करनी सी मैं बड़े वड्डे जिगरे वाली हां मैं ते अपना पुत्र भी बना लिया सी। जदों राजा फतेह चंद मैनी दे घर वाली ने गोविंद राय जी नू गोद विच वेख्या मेरे साहब आख्या सी मां पुत्र दी मांग कर दी है मैं आ गया मैनू कह पुत्र सच है ना दशमेश पिता भी ने दशमेश कदी पुत्र भी बन जांदे ने तू मेरी मां मैं तेरा पुत्र ते मां गुजर कौर जी ने आख्या सी मैनू पता चलिया ते राजा फतेह चंद मैनी दे घर वाली नू अपनी मां बना लिया। हां जी भला ए किवें है पुत्र एक होवे ते मावां दो आख्या सी मां देख ना अखां दो हुंदियां ने पर एक नू वेख लैंदियां एक अख तेरी एक अख माता फतेह चंद मैनी दे घर वाली दी तुसीं दोनों क्यों नहीं मैनू अपना पुत्र देख सकदियां। माता गुजर कौर जी कहा सी ओए गंगिया मैं तो इतने वड्डे जिगरे वाली हां अपना पुत्र भी वंडा लिया सी मैं अपना पति कौम वास्ते शहीद करवा लिया सी वो मोहरां दी केड़ी गल सी चोरी क्यों चुकदा है। ਪਰ ਸੱਚ ਹੈ ਇਹ ਵੱਧ ਜਾਤ ਹੈ, ਇਹ ਵੱਧ ਸਿਫਾਤ ਹੈ, ਇਹ ਨਮਕ ਹਰਾਮ ਹੈ। ਕਲਗੀਧਰ ਮਹਾਰਾਜ ਜੀ ਦਾ ਤੇ ਕਥਨ ਸੀ, ਜਾਂ ਕੋ ਲੂਣ ਖਈਐ ਤਾਂ ਕੋ ਛੋੜ ਕਬਹੂ ਨਾ ਜਈਐ, ਜਾਂ ਕੋ ਲੂਣ ਖਈਐ ਤਾਂ ਕਿ ਆਗੇ ਹਵੇ ਜੂਜੀਐ। ਉਹ ਨਮਕ ਹਰਾਮ ਬਣਿਆ, ਜਾਂ ਮੁਰਿੰਡੇ ਥਾਣੇ ਵਿੱਚ ਸ਼ਿਕਾਇਤ ਕਰਦੇ। ਇੱਥੋਂ ਆ ਸਿਪਾਹੀ ਮਾਤਾ ਗੁਜਰ ਕੌਰ ਜੀ ਨੂੰ, ਸਾਹਿਬਜ਼ਾਦਿਆਂ ਨੂੰ ਗੱਡੇ ਤੇ ਬਿਠਾ ਥਾਣੇ ਲੈ ਆਉਂਦੇ ਨੇ। ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਤੇ ਸੱਚ ਇਹ ਹੈ ਅੰਦਰ ਦੀ ਦ੍ਰਿੜਤਾ, ਉਹ ਮਾਤਾ ਗੁਜਰ ਕੌਰ ਜੀ ਦੀ ਦਿੱਤੀ ਸਿੱਖਿਆ ਭਾਵੇਂ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਹੋਵੇ, ਉਹ ਠੰਡਾ ਬੁਰਜ ਇਸ ਢੰਗ ਦਾ ਬਣਾਇਆ ਗਿਆ ਸੀ, ਉੱਚਾ ਬਣਾ ਕੇ ਉਸ ਵਿੱਚ ਆਮਣੇ ਸਾਹਮਣੇ ਬਾਰੀਆਂ ਰੱਖ ਕੇ ਪਾਸ ਪਾਣੀ ਦੀ ਖਾਈ ਬਣਾ ਕੇ ਸਰਦੀ ਦੇ ਦਿਨਾਂ ਵਿੱਚ ਪਾਣੀ ਨਾਲ ਛੁੰਦੀ ਠੰਡੀ ਹਵਾ ਅੰਦਰ ਜਾਂਦੀ ਤੇ ਆਰਾਮ ਕਰਦੇ। ਤੇ ਅੱਜ ਦੇ ਹਿਸਾਬ ਨਾਲ ਇਹ ਕਹਿ ਲਈਏ ਜਿਵੇਂ ਏਸੀ ਲੱਗਾ ਹੋਵੇ, ਤੇ ਪਰ ਪੋਹ ਦੀ ਇਤਨੀ ਠੰਡ ਦਾ ਸਮਾਂ ਹੋਵੇ, ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਹੋਵੇ। ਸੱਚ ਇਹ ਹੈ ਕਿਸੇ ਦੇ ਸਰੀਰ ਨੂੰ ਕੈਦ ਕੀਤਾ ਜਾ ਸਕਦਾ, ਪਰ ਕਿਸੇ ਦੀ ਜ਼ਮੀਰ ਨੂੰ ਕੌਣ ਕੈਦ ਕਰ ਸਕਦਾ? ਅੰਦਰ ਧਰਮ ਦੀ ਦ੍ਰਿੜਤਾ ਹੈ। ਮਾਤਾ ਗੁਜਰ ਕੌਰ ਜੀ ਸ਼ਹੀਦਾਂ ਦੀਆਂ ਗਾਥਾਵਾਂ ਸੁਣਾਉਂਦੇ ਆ, ਅੱਜ ਇਹਨਾਂ ਦੇ ਦਾਦਾ ਜੀ ਦੀ ਗਾਥਾ ਸੁਣਾਉਂਦੇ ਆ, ਇਹ ਸੱਚ ਹੈ। ਉਹਨਾਂ ਬੱਚਿਆਂ ਅੰਦਰ ਬਾਬਾ ਜ਼ੋਰਾਵਰ ਸਿੰਘ ਅੰਦਰ, ਬਾਬਾ ਫਤਿਹ ਸਿੰਘ ਜੀ ਅੰਦਰ ਇਤਨੀ ਦ੍ਰਿੜਤਾ ਕਰ ਦਿੰਦੇ ਨੇ, ਸੂਬੇ ਦੀ ਕਚਹਿਰੀ ਵਿੱਚ ਜਾਂਦੇ ਹਾਂ ਸਿਰ ਝੁਕਾਉਣਾ ਨਹੀਂ, ਆਪਣਾ ਧਰਮ ਡੁਲਾਉਣਾ ਨਹੀਂ। ਕਿਤਨੀ ਪਰਪਕਤਾ ਨਾਲ ਜਾਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ, ਤੇ ਅੱਗੋਂ ਵਜ਼ੀਰ ਖਾਨ ਦੇ ਕਿਰਮਦੇ ਕਹਿਣ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਨਹੀਂ, ਇਹ ਸੂਬੇ ਦੀ ਕਚਹਿਰੀ ਹੈ, ਇੱਥੇ ਸਲਾਮ ਕਰੋ। ਤੇ ਫਿਰ ਬਾਬਾ ਜ਼ੋਰਾਵਰ ਸਿੰਘ ਕੀ ਕਹਿੰਦੇ ਨੇ, ਹਮਨੇ ਏਕ ਕੋ ਸਲਾਮ ਕੀਆ ਹੈ ਔਰ ਕਿਸੀ ਕੋ ਸਲਾਮ ਕਰਤੇ ਨਹੀਂ। ਇਹ ਸੱਚ ਹੈ, ਇਤਨੀ ਦ੍ਰਿੜਤਾ ਵਿੱਚ ਭਾਵੇਂ ਬਾਰੀ ਛੋਟੀ ਕਰ ਦਿੱਤੀ ਜਾਏ, ਇਹ ਝੁਕ ਕੇ ਅੰਦਰ ਲੰਘਣਗੇ। ਮੈਂ ਸੱਚ ਕਰਾਂ ਕਹਿ ਦੇਵਾਂ, ਉਹ ਵਜ਼ੀਰ ਖਾਨ ਦੀ ਨੀਤੀ ਨਾਲ ਕੋਈ ਬਾਰੀ ਛੋਟੀ ਹੋ ਸਕਦੀ ਏ, ਪਰ ਦਿਲ ਦਾ ਦਰਵਾਜ਼ਾ ਜੋ ਸੱਚ ਵੱਲ ਖੁੱਲਦਾ ਹੋਵੇ ਉਹਨੂੰ ਕੌਣ ਤੰਗ ਕਰ ਸਕਦਾ ਹੈ ਜੀ? ਬਹੁਤ ਤਰੀਕੇ ਵਰਤੇ ਗਏ, ਤਿੰਨ ਤਰੀਕੇ ਹੁੰਦੇ ਨੇ ਕਿਸੇ ਨੂੰ ਸਮਝਾਉਣ ਲਈ, ਯਥਾਰਥ, ਰੌਚਕ ਤੇ ਭਿਆਨਕ, ਤਿੰਨੇ ਵਰਤੇ ਗਏ। ਯਥਾਰਥ ਤਰੀਕਾ ਹੈ ਗੱਲਾਂ ਨਾਲ ਸਮਝਾਉਣਾ, ਰੋਚਕ ਤਰੀਕਾ ਹੈ ਲਾਲਚ ਦੇ ਕੇ ਸਮਝਾਉਣਾ, ਤੇ ਭਿਆਨਕ ਤਰੀਕਾ ਹੈ ਡਰ ਦੇ ਕੇ ਸਮਝਾਉਣਾ। ਵੈਸੇ ਵੀ ਸਮਝਾਇਆ ਗਿਆ ਨਹੀਂ ਸਮਝੇ, ਅਸੀਂ ਤੇ ਆਪਣੇ ਧਰਮ ਵਿੱਚ ਦ੍ਰਿੜ ਹਾਂ। ਫਿਰ ਕਹਿੰਦੇ ਨੇ, ਲਾਲਚ ਦਿੰਦੇ ਨੇ, ਤੁਹਾਨੂੰ ਮਹਿਲ ਬਣਾ ਦਿਆਂਗੇ, ਵੱਡੇ ਹੋਵੋਗੇ ਬੇਗਮਾਂ ਦੇ ਡੋਲੇ ਲਿਆ ਦਿਆਂਗੇ, ਜਾਇਦਾਦ ਦੇ ਦਿਆਂਗੇ, ਪੈਸਾ ਦੇ ਦਿਆਂਗੇ, ਦੀਨ ਕਬੂਲ ਕਰ ਲਓ। ਤੇ ਅੱਗੋਂ ਕੀ ਆਖਿਆ ਸੀ, ਧਰਮ ਤਿਆਗਣ ਅਸੀਂ ਨਾ ਆਏ, ਧਰਮ ਤਿਆਗਣ ਖੋਤੇ, ਉਹ ਸੀਸ ਦਿੱਤਾ ਜਿਸ ਦਿੱਲੀ ਜਾ ਕੇ ਅਸੀਂ ਉਸ ਦਾਦੇ ਦੇ ਪੋਤੇ। ਇਤਨੀ ਦ੍ਰਿੜਤਾ ਨਾਲ ਸੱਚ ਤੇ ਖਲੋਤੇ ਨੇ। ਬੇਨਤੀ ਕਰਾਂ, ਉਸ ਸਮੇਂ ਇੱਕ ਵਾਰੀ ਵਜ਼ੀਰ ਖਾਨ ਨੇ ਮਨ ਵਿੱਚ ਇਰਾਦਾ ਵੀ ਧਾਰਿਆ, ਮਾਸੂਮ ਨੇ, ਇਹਨਾਂ ਦਾ ਕਸੂਰ ਕੋਈ ਨਹੀਂ ਹੈ, ਛੱਡ ਦਈਏ, ਪਾਸ ਬੈਠਾ ਸੁੱਚਾ ਆਨੰਦ। ਮੈਂ ਬੇਨਤੀ ਕਰਾਂ, ਹੈ ਤੇ ਹਿੰਦੂ ਧਰਮ ਦਾ ਬੰਦਾ, ਪਰ ਕੀ ਹੋਇਆ ਇਹ ਭੁੱਲ ਗਿਆ, ਅੱਜ ਇਹਨਾਂ ਦੇ ਦਾਦੇ ਨੇ ਆਪਣਾ ਸੀਸ ਦੇ ਕੇ ਸਾਡੇ ਵਰਗਿਆਂ ਦਾ ਸੀਸ ਬਚਾਇਆ। ਮੈਂ ਇਹਨਾਂ ਬੱਚਿਆਂ ਨੂੰ ਛਡਾਉਣ ਦੀ ਬਜਾਏ ਮਰਵਾਉਣ ਦੀ ਸਿਫਾਰਿਸ਼ ਪਿਆ ਕਰਦਾ। ਇਹ ਸੱਚ ਸੀ, ਸੁੱਚਾ ਆਨੰਦ ਆਖਿਆ। ਕੀ ਕਰਨ ਲੱਗਾ ਵਜ਼ੀਰ ਖਾਨ, ਛੱਡਣ ਦੀ ਸਲਾਹ ਪਿਆ ਕਰਦਾ। ਇਹਨਾਂ ਨੂੰ ਛੋਟੇ ਨਾ ਜਾਣ, ਨੀਕੇ ਬਾਰਕ ਮਤ ਤੁਮ ਜਾਣੋ, ਨਾਗੋ ਕੇ ਇਹ ਪੁੱਤ ਬਖਾਨੋ, ਇਹ ਸੱਪ ਦੇ ਸਪੋਲੀਏ ਨੇ, ਵੱਡੇ ਹੋਣਗੇ, ਡੰਗ ਮਾਰਨਗੇ। ਉਸ ਆਖਿਆ ਐਸੀ ਗੱਲ ਤੇ ਕੋਈ ਲੱਗਦੀ ਨਹੀਂ ਹੈ। ਕਹਿੰਦੇ ਪੁੱਛ ਲੈ। ਲੋ ਪੁੱਛਿਆ ਗਿਆ, ਬੱਚਿਓ ਜੇ ਤੁਹਾਨੂੰ ਛੱਡ ਦਈਏ ਕੀ ਕਰੋਗੇ? ਕਹਿੰਦੇ ਜੰਗਲ ਚ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਹਥਿਆਰ ਲਵਾਂਗੇ, ਤੇਰੇ ਜ਼ੁਲਮ ਨੂੰ ਮੁਕਾਉਣ ਵਾਸਤੇ ਤੇਰੇ ਨਾਲ ਲੜਨ ਲਈ ਆਵਾਂਗੇ। ਉਸ ਆਖਿਆ ਅਸੀਂ ਜ਼ਿਆਦਾ ਹੋਵਾਂਗੇ, ਤੁਸੀਂ ਥੋੜੇ ਹੋਵੋਗੇ, ਅਸੀਂ ਘੇਰਾ ਪਾ ਕੇ ਤੁਹਾਨੂੰ ਫੜ ਲਵਾਂਗੇ। ਫਿਰ ਕੁਝ ਅਰਸਾ ਆਪਣੇ ਕੋਲ ਕੈਦ ਵਿੱਚ ਰੱਖ ਕੇ ਫਿਰ ਤਰਸ ਖਾ ਕੇ ਛੱਡ ਦਿਆਂਗੇ। ਫਿਰ ਕੀ ਕਰੋਗੇ? ਫਿਰ ਜੰਗਲ ਵਿੱਚ ਜਾਵਾਂਗੇ, ਫਿਰ ਜ਼ਿਆਦਾ ਸਿੰਘ ਇਕੱਠੇ ਕਰਾਂਗੇ, ਵੱਡੇ ਵੱਡੇ ਹਥਿਆਰ ਲੈ ਕੇ, ਐ ਸੂਬਿਆ ਫਿਰ ਤੈਨੂੰ ਤੇਰੇ ਜ਼ੁਲਮ ਤੋਂ ਰੋਕਣ ਲਈ, ਮਾਰ ਮੁਕਾਉਣ ਲਈ ਆਵਾਂਗੇ। ਹੁਣ ਸੂਬਾ ਕਹਿੰਦਾ ਅਸੀਂ ਫਿਰ ਫੜ ਲਵਾਂਗੇ, ਫਿਰ ਛੱਡਾਂਗੇ, ਫਿਰ ਕੀ ਕਰੋਗੇ? ਉਹ ਬਾਬਾ ਜ਼ੋਰਾਵਰ ਸਿੰਘ ਜੀ ਬੜੀ ਜ਼ੁਰਤ ਨਾਲ, ਜ਼ੋਰ ਨਾਲ ਕਹਿੰਦੇ ਨੇ, ਉਹ ਸੂਬਿਆ ਭਾਵੇਂ ਇੱਕ ਵਾਰੀ ਫੜ, ਭਾਵੇਂ ਸੌ ਵਾਰੀ ਫੜ, ਛੱਡ, ਜਿੰਨੀ ਦੇਰ ਤੁਹਾਨੂੰ ਮਾਰ ਨੂੰ ਮੁਕਾਵਾਂਗੇ, ਤੁਹਾਡਾ ਜ਼ੁਲਮ ਨੂੰ ਮਿਟਾਵਾਂਗੇ, ਲੜਦੇ ਰਹਾਂਗੇ, ਲੜਦੇ ਰਹਾਂਗੇ। ਸੁੱਚਾਨੰਦ ਕਹਿੰਦੇ ਨਾ ਸੁੱਚਾਨੰਦ ਹੈ ਝੂਠਾ ਆਨੰਦ। ਕਹਿੰਦਾ ਦੇਖ ਲਓ, ਲਓ ਤਿੰਨ ਦੁਕਾਨਾਂ ਵੀ ਪਾਈਆਂ ਗਈਆਂ, ਧਿਆਨ ਚ ਰੱਖ ਲਿਓ, ਇੱਕ ਮਠਿਆਈ ਦੀ, ਇੱਕ ਖਿਡੌਣਿਆਂ ਦੀ, ਇੱਕ ਹਥਿਆਰ ਰੱਖ ਦਿੱਤੇ ਗਏ। ਆਖਿਆ ਇਹਨਾਂ ਤੋਂ ਜੋ ਚਾਹੀਦਾ ਲੈ ਲਓ, ਮੈਂ ਬੇਨਤੀ ਕਰਾਂਗਾ ਇਹ ਸਾਹਿਬਜ਼ਾਦੇ ਖਿਡੌਣਿਆਂ ਵੱਲ ਜਾਣ ਵਾਲੇ ਨਹੀਂ, ਇਹ ਖੇਡਣ ਨਹੀਂ ਆਏ, ਇਹ ਤੇ ਉਸ ਮਹਾਨ ਸਰਵੈਸਦਾਨੀ ਦੇ ਸਾਹਿਬਜ਼ਾਦੇ ਨੇ ਜੋ ਇਸ ਧਰਤੀ ਤੇ ਆਏ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਉਹ ਖਿਡੌਣਿਆਂ ਨਾਲ ਖੇਡਣ ਵਾਲੇ ਨਹੀਂ ਖਿਡੌਣੇ ਚੁੱਕੇ, ਉਹ ਮਠਿਆਈ ਵੱਲ ਜਾਣ ਵਾਲੇ ਨਹੀਂ ਮਠਿਆਈ ਦੀ ਦੁਕਾਨ ਤੇ ਗਏ, ਹਥਿਆਰ ਵਾਲੀ ਆ ਦੁਕਾਨ ਤੇ ਪੁੱਜੇ ਨੇ, ਚੁੱਕ ਲਏ ਨੇ। ਆਪਸ ਵਿੱਚ ਹੀ ਕਹਿੰਦੇ ਨੇ ਆ ਇਧਰ, ਤੀਰ ਕਮਾਨ ਚੁੱਕ ਲਿਆ, ਮੇਜਾ ਚੁੱਕ ਲਿਆ। ਸੁੱਚਾਨੰਦ ਕਹਿੰਦਾ ਦੇਖ ਲਓ ਅਜੇ ਛੋਟੇ ਨੇ, ਇਹਨਾਂ ਦੀ ਹਰਕਤ, ਵੱਡੇ ਹੋਣਗੇ ਤੇ ਕੀ ਕਰਨਗੇ? ਉਸ ਸਮੇਂ ਲਾਲਚ ਅਧੀਨ ਨਹੀਂ ਆਏ, ਯਥਾਰਥ ਗੱਲਾਂ ਆਪਣੀਆਂ ਉਹਨਾਂ ਕਈਆਂ ਨਹੀਂ ਆਏ, ਹੁਣ ਇਸ ਵਕਤ ਡਰ ਦੇਣ ਲੱਗੇ ਨੇ। ਭਿਆਨਕ ਤਰੀਕਾ ਵਰਤਿਆ, ਉਹ ਸਾਹਿਬਜ਼ਾਦੇ ਹੋ, ਤੁਹਾਨੂੰ ਅਸੀਂ ਮਾਰ ਦਿਆਂਗੇ, ਤੁਹਾਡੇ ਟੁਕੜੇ ਟੁਕੜੇ ਕਰ ਦਿਆਂਗੇ। ਉਹ ਆਕਾਸ਼ ਵਿੱਚ ਦੇਖੋ ਉੱਲਾਂ ਪਈਆਂ ਉੱਡਦੀਆਂ, ਉਹਨਾਂ ਇੱਲਾਂ ਅੱਗੇ ਤੁਹਾਡੀਆਂ ਬੋਟੀਆਂ ਸਰੀਰ ਦੇ ਟੁਕੜੇ ਸੁੱਟ ਦਿਆਂਗੇ, ਉਹ ਤੁਹਾਡੇ ਟੁਕੜੇ ਚੁੱਕ ਕੇ ਆਕਾਸ਼ ਵਿੱਚ ਉੱਡ ਜਾਣਗੀਆਂ। ਬਾਬਾ ਜ਼ੋਰਾਵਰ ਸਿੰਘ ਬੋਲੇ, ਉਹ ਸੂਬਿਆ ਇਹ ਇੱਲਾਂ ਸਾਡੇ ਮਾਸ ਦੀਆਂ ਬੋਟੀਆਂ ਚੁੱਕ ਕੇ ਜਿੰਨਾ ਉੱਚੇ ਆਕਾਸ਼ ਵਿੱਚ ਉੱਡਣਗੀਆਂ, ਉਨੇ ਉੱਚੇ ਨਿਸ਼ਾਨ ਸਾਹਿਬ ਸਾਡੇ ਚੁੱਲਣਗੇ। ਸ੍ਰੀ ਅਕਾਲ। ਬਸ ਇਤਨੀ ਦ੍ਰਿੜਤਾ ਵਿੱਚ ਉਹ ਸਾਹਿਬਜ਼ਾਦੇ ਆਪਣੇ ਧਰਮ ਵਿੱਚ ਦ੍ਰਿੜ ਨੇ। ਹੁਣ ਸੂਬਾ ਬੋਲਦਾ, ਮੈਂ ਅਖੀਰਲੀ ਵਾਰ ਪੁੱਛਦਾ, ਬੋਲੋ ਤੁਹਾਨੂੰ ਮੌਤ ਚਾਹੀਦੀ ਏ ਕਿ ਜ਼ਿੰਦਗੀ ਚਾਹੀਦੀ ਏ? ਤੇ ਬਾਬਾ ਜ਼ੋਰਾਵਰ ਸਿੰਘ ਕਹਿੰਦੇ ਨਾ ਸਾਨੂੰ ਮੌਤ ਚਾਹੀਦੀ ਏ, ਨਾ ਸਾਨੂੰ ਜ਼ਿੰਦਗੀ ਚਾਹੀਦੀ ਏ, ਸਾਨੂੰ ਸਿੱਖੀ ਚਾਹੀਦੀ ਏ ਜੋ ਤੇਰੇ ਕੋਲ ਹੈ ਨੀ, ਮੇਰੇ ਗੁਰਦੇਵ ਤੇ ਤਾਂ ਸਾਨੂੰ ਦਿੱਤੀ ਹੈ। ਬਸ ਫੈਸਲਾ ਕੀਤਾ ਗਿਆ। ਕਾਜੀ ਕੂੜ ਬੋਲਦਾ, ਫਤਵਾ ਸੁਣਾਉਣ ਲੱਗਿਆ, ਕਾਦੀ ਕੂੜ ਬੋਲ ਮਲ ਖਾਏ, ਇਹਨਾਂ ਦਾ ਖੂਨ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ, ਧਰਤੀ ਕੰਬ ਉੱਠੇਗੀ। ਨੀਹਾਂ ਪੁੱਟ ਦਿੱਤੀਆਂ ਜਾਣ, ਉਹਨਾਂ ਵਿੱਚ ਖਿਲਾਰ ਦਿੱਤਾ ਜਾਏ, ਆਸੇ ਪਾਸੇ ਦੀਵਾਰ ਖੜੀ ਕਰ ਦਿੱਤੀ ਜਾਏ, ਤੇ ਸਦਾ ਲਈ ਨੀਹਾਂ ਵਿੱਚ ਅਲੋਪ ਹੋ ਜਾਣ। ਮੈਂ ਬੇਨਤੀ ਕਰਾਂ, ਉਹ ਸਾਹਿਬਜ਼ਾਦੇ ਨੀਹਾਂ ਵਿੱਚ ਸਦਾ ਲਈ ਅਲੋਪ ਹੋ ਗਏ ਕਿ ਉਹਨਾਂ ਦਾ ਸਾਰੇ ਸੰਸਾਰ ਵਿੱਚ ਪ੍ਰਗਟ ਹੋਣਾ ਹੋ ਗਿਆ। ਭਲਿਓ ਉਹ ਨੀਂਹ ਤੇ ਰੱਖੋ ਜੋ ਧਰਮ ਦੀ ਨੀਂਹ ਹੋਵੇ, ਉਹ ਨੀਂਹ ਨਾ ਰੱਖੋ ਜਿਸ ਨਾਲ ਸਰਹੰਦ ਦੀਆਂ ਸਾਰੀਆਂ ਨੀਹਾਂ ਹਿੱਲ ਜਾਣ ਤੇ, ਜਿਸ ਨਾਲ ਮੁਗਲ ਰਾਜ ਦੀ ਨੀਂਹ ਹਿੱਲ ਜਾਏ। ਇਹ ਸੱਚ ਸੀ। ਰੱਬਾ ਫੁੱਟ ਪਵੇ ਫੁੱਟਣ ਜੋਗਿਆਂ ਨੂੰ, ਜਿਨ੍ਹਾਂ ਪਲ ਵਿੱਚ ਬਣਾਈ ਦੀਵਾਰ ਫੁੱਟ 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 ਕੰਧ ਉੱਤੇ ਫੁੱਟ ਫੁੱਟ ਵਿੱਥ ਰੱਖ ਕੇ ਉੱਤੇ ਖੜੇ ਕੀਤੇ ਹੋਣ ਹਾਰ ਫੁੱਟ 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 ਜਿਸਮ ਵਿੱਚੋਂ ਫੁੱਟ ਫੁੱਟ ਲਹੂ ਵਗਦਾ ਵੇਖਣ ਹਾਰ ਰੋਏ ਨਰ ਨਾਰ ਫੁੱਟ 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 ਗਈ ਸਾਰੀ ਦੀ ਸਾਰੀ ਲੁਕਾਈ ਫੁੱਟ ਫੁੱਟ ਪਰ ਫੁੱਟੇ ਇੱਕ ਨਾ ਬਰਖੁਰਦਾਰ ਫੁੱਟ ਫੁੱਟ। ਕੰਧ ਕਿੱਥੇ ਖਲੋਂਦੀ ਹੈ, ਪੈ ਗਈ ਇਹ ਕੰਧ, ਡਿੱਗ ਪਏ ਨੇ ਸਾਹਿਬਜ਼ਾਦੇ। ਸ਼ਾਸ਼ਲ ਬੇਗ ਤੇ ਵਾਸ਼ਲ ਬੇਗ ਇਹਨਾਂ ਦੋਹਾਂ ਮਾਸੂਮ ਜਿੰਦਾਂ ਨੂੰ ਦੇਖੋ, ਬਹੁਤ ਨਿੱਕੀਆਂ ਜਿੰਦਾਂ ਪਰ ਸਾਕਾ ਬਹੁਤ ਵੱਡਾ ਕਰ ਵਿਖਾਇਆ, ਆਪਣੀਆਂ ਪੱਟਾਂ ਵਿੱਚ ਲੈ ਕੇ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ। ਪਰ ਸੱਚ ਇਹ ਹੈ ਉਹ ਸਾਹਿਬਜ਼ਾਦੇ ਧਰਮ ਦੇ ਦ੍ਰਿੜਤਾ ਵਿੱਚ ਸੱਚ ਦੇ ਅਸੂਲਾਂ ਵਿੱਚ ਪਹਿਰਾ ਦਿੰਦਿਆਂ ਸ਼ਹੀਦ ਤੇ ਹੋ ਗਏ ਨੇ, ਪਰ ਆਪਣਾ ਆਪਾ ਡੁਲਾਇਆ ਨਹੀਂ। ਕਲਗੀਧਰ ਮਹਾਰਾਜ ਜੀ ਨੂੰ ਮੀਰੇ ਮਾਹੀ ਜਦੋਂ ਸੁਨੇਹਾ ਦਿੱਤਾ, ਮੇਰੇ ਪਾਤਸ਼ਾਹ ਨੇ ਤੀਰ ਨਾਲ ਕਾਹੀ ਦਾ ਬੂਟਾ ਪੁੱਟਿਆ ਤੇ ਆਖਿਆ ਜ਼ੁਲਮ ਰਾਜ ਦੀ ਨੀ ਜੜ ਸਦਾ ਲਈ ਪੁੱਟੀ ਗਈ ਹੈ। ਆਪ ਨੂੰ ਪਤਾ ਹੋਵੇਗਾ ਦੇਰ ਥੋੜੀ ਗੁਜਰੀ ਸੀ, ਅੰਗਰੇਜ਼ ਹਿੰਦੁਸਤਾਨ ਵਿੱਚ ਵੜੇ ਤੇ ਅੰਗਰੇਜ਼ ਫੌਜ ਦਾ ਮੁਖੀ ਕਰਨਲ ਹਡਸਨ, ਜਿਸ ਨੇ ਹਮਾਯੂ ਦੇ ਮਕਬਰੇ ਵਿੱਚ ਛੁਪੇ ਹੋਏ ਬਹਾਦਰ ਸ਼ਾਹ ਤੇ ਉਸ ਦੀ ਬੇਗਮ ਜੀਨਤ ਨੂੰ ਬਾਹਰ ਕੱਢ ਲਿਆ ਤੇ ਇਹਨਾਂ ਦੇ ਪੰਜ ਪੁੱਤਰ ਪੰਜੇ ਪੁੱਤਰਾਂ ਨੂੰ ਮਾਂ ਬਾਪ ਦੇ ਸਾਹਮਣੇ ਗੋਲੀਆਂ ਨਾਲ ਭੁੰਨ ਦਿੱਤਾ ਤੇ ਦੂਜੀ ਦਿੱਲੀ ਦੇ ਦਰਵਾਜ਼ਿਆਂ ਤੇ ਲਟਕਾ ਦਿੱਤਾ। 21 ਦਿਨ ਲਾਸ਼ਾਂ ਉਹ ਦਿੱਲੀ ਦੇ ਦਰਵਾਜ਼ੇ ਤੇ ਲਟਕਦੀਆਂ ਰਹੀਆਂ ਤਾਂ ਕਿ ਕਿਹਾ ਵੀ ਪਤਾ ਚੱਲ ਜਾਏ ਇਹ ਮੁਗਲ ਹਕੂਮਤ ਦੀ ਨੀਂਹ ਸਦਾ ਲਈ ਪੁੱਟੀ ਗਈ ਹੈ, ਇਹ ਮੁੱਢੋਂ ਖਤਮ ਹੋ ਗਿਆ। ਇੱਧਰ ਟੋਡਰ ਮੱਲ ਦੀ ਦੇਖੋ ਕੁਰਬਾਨੀ ਦੇਖੋ, ਬਈ ਕੈਸਾ ਧਰਮ ਨਾਲ ਪਿਆਰ ਹੈ, ਕੈਸਾ ਧਰਮ ਨਾਲ ਅੰਦਰ ਦਾ ਆਪਾ ਕੁਰਬਾਨ ਕਰਨ ਵਾਲਾ ਕਦਮ ਹੈ। ਇੱਕ ਅਮੈਰੀਕਨ ਗੋਰਾ ਹੋਇਆ ਰਾਬਰਟ ਰਿਪਲੇ, ਉਸਨੇ ਇੱਕ ਕਿਤਾਬ ਲਿਖੀ ਹੈ, ਦੁਨੀਆਂ ਭਰ ਦੀਆਂ ਅਜੀਬ ਅਜੀਬ ਗੱਲਾਂ ਲਿਖੀਆਂ ਜਿਹੜੀਆਂ ਮੰਨਣ ਵਿੱਚ ਨਹੀਂ ਆਉਂਦੀਆਂ। ਉਸ ਕਿਤਾਬ ਦਾ ਉਸ ਨਾਮ ਹੀ ਰੱਖਿਆ ਬਿਲੀਵ ਇਟ ਔਰ ਨੋਟ, ਤੁਸੀਂ ਮੰਨੋ ਭਾਵੇਂ ਨਾ, ਕਿਤਾਬ ਦਾ ਨਾਂ ਹੈ ਬਿਲੀਵ ਇਟ ਔਰ ਨੋਟ। ਉਸ ਵਿੱਚ ਲਿਖਦਾ ਕਹਿੰਦਾ ਦੁਨੀਆਂ ਭਰ ਵਿੱਚ ਅਗਰ ਕੋਈ ਸਭ ਤੋਂ ਮਹਿੰਗੀ ਜ਼ਮੀਨ ਹੈ ਤੇ ਸਿੱਖਾਂ ਕੋਲ ਹੈ ਜੋ 8 ਗਜ ਜਗ੍ਹਾ ਉਸ ਸਮੇਂ ਦੇ ਹਿਸਾਬ ਨਾਲ 1 ਕਰੋੜ ਤੇ 9 ਲੱਖ ਦੀਆਂ ਮੋਹਰਾਂ ਵਿਛਾ ਕੇ ਸਾਹਿਬਜ਼ਾਦਿਆਂ ਦੇ ਸੰਸਕਾਰ ਲਈ ਇਸ ਨੇ ਜਗ੍ਹਾ ਖਰੀਦੀ, ਜੋ ਪਰ ਗਜ 13,62,500 ਰੁਪਇਆ ਗਜ ਉਸ ਹਿਸਾਬ ਨਾਲ ਉਸ ਦਿਨ ਦੀ ਬਣਦੀ। ਮੈਂ ਬੇਨਤੀ ਕਰਾਂ ਉਸ ਸਮੇਂ ਦੀ 13,62,500 ਰੁਪਏ ਪਰ ਜਗ੍ਹਾ ਹੋਏ ਤੇ ਮੇਰਾ ਖਿਆਲ ਹੈ ਵੱਡੇ ਤੋਂ ਵੱਡੇ ਸ਼ਹਿਰ ਦੇ ਕਮਰਸ਼ੀਅਲ ਏਰੀਏ ਵਿੱਚ ਵੀ ਐਡੀ ਮਹਿੰਗੀ ਜਗ੍ਹਾ ਨਾ ਕੋਈ ਹੋਵੇ। ਅੱਜ ਅਸੀਂ ਉਸ ਪਾਵਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰੀਏ ਅਤੇ ਇਹ ਆਖੀਏ ਪਾਤਸ਼ਾਹ ਉਹ ਮਾਸੂਮ ਜਿੰਦਾ ਜਿਨ੍ਹਾਂ ਨੇ ਧਰਮ ਕੌਮ ਦੀ ਖਾਤਰ ਆਪਣਾ ਆਪਾ ਕੁਰਬਾਨ ਕਰ ਦਿੱਤਾ ਤੇ ਦਸ਼ਮੇਸ਼ ਪਾਤਸ਼ਾਹ ਜੀ ਜੋ ਸਰਬੰਸਦਾਨੀ ਬਣ ਕੇ ਜਿਨ੍ਹਾਂ ਨੇ ਸਭ ਕੁਛ ਅੱਜ ਸਾਡੀ ਝੋਲੀ ਵਿੱਚ ਪਾ ਦਿੱਤਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਹੇ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ। ਹੈ ਕੋਈ ਅੱਜ ਦੇ ਯੁੱਗ ਵਿੱਚ ਗੁਰੂ ਐਸਾ, ਹੈ ਕੋਈ ਅੱਜ ਦੇ ਯੁੱਗ ਵਿੱਚ ਗੁਰੂ ਐਸਾ ਜੋ ਨੀਹਾਂ ਵਿੱਚ ਪੁੱਤ ਚਿਣਵਾ ਸਕੇ, ਹੈ ਕੋਈ ਦੇਸ਼ ਦਾ ਪਿਆਰਾ ਜੋ ਦੇਸ਼ ਖਾਤਰ ਆਪਣਾ ਪਿਤਾ ਸ਼ਹੀਦ ਕਰਵਾ ਸਕੇ, ਹੈ ਕੋਈ ਏਦਾਂ ਦਾ ਸੰਤ ਸਿਪਾਹੀ ਯੋਧਾ ਲਾਸ਼ ਪੁੱਤ ਦੀ ਉੱਤੇ ਮੁਸਕਰਾ ਸਕੇ, ਹੈ ਕੋਈ ਏਦਾਂ ਦਾ ਗੁਰੂ ਜੋ ਗੁਰੂ ਬਣ ਕੇ ਆਪਣੇ ਸੇਵਕ ਦਾ ਚੇਲਾ ਖਵਾ ਸਕੇ। ਨਹੀਂ ਨਹੀਂ ਕੋਈ ਨਹੀਂ, ਇੱਕੋ ਦਸ਼ਮੇਸ਼ ਇਹ ਸੀ ਜੋ ਏਦਾਂ ਦੀ ਬੰਤ ਬਣਾ ਗਿਆ ਏ। ਮਾਤਾ ਪਿਤਾ ਅਨਮੁੱਲੇ ਜੇ ਚਾਰ ਹੀਰੇ, ਸਾਬਰ ਪੰਥ ਦੀ ਭੇਟ ਚੜਾ ਗਿਆ ਏ। ਉਸ ਪਾਵਨ ਧਰਤੀ ਨੂੰ ਨਮਸਕਾਰ ਕਰੀਏ, ਉਸ ਪਾਵਨ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰੀਏ। ਕਲਗੀਧਰ ਮਹਾਰਾਜ ਜੀ ਨੂੰ ਜੋ ਸਰਵੰਸ ਦਾਨੀ ਬਣ ਕੇ ਜਿਨ੍ਹਾਂ ਆਪਣਾ ਜੀਵਨ ਸਾਡੇ ਵਾਸਤੇ, ਤਿੰਨ ਪੁੱਤਰਨ ਤੇ ਸੀਸ ਪਰ ਵਾਸਤੇ ਜੋ ਕੁਰਬਾਨੀ ਸ਼ਹਾਦਤਾਂ ਦਾ ਇਤਨਾ ਵੱਡਾ ਦੌਰ ਚਲਾ ਕੇ ਸਾਨੂੰ ਧਰਮ ਨਾਲ ਜੋੜਿਆ, ਅੱਜ ਅਸੀਂ ਅੰਮ੍ਰਿਤ ਵੇਲੇ ਜਾਗਣ ਤੋਂ ਗੁਰੇਜ਼ ਕਰੀਏ, ਨਿਤਨੇਮ ਕਰਨ ਤੋਂ ਗੁਰੇਜ਼ ਕਰੀਏ, ਖੰਡੇ ਬਾਟੇ ਦੀ ਅੰਮ੍ਰਿਤ ਪੌਹਲ ਛਕਣ ਤੋਂ ਗੁਰੇਜ਼ ਕਰੀਏ। ਉਹ ਭਲਿਆ ਰਜਾਈ ਦਾ ਨਿੱਗ ਮੰਨ ਕੇ ਅੰਮ੍ਰਿਤ ਵੇਲੇ ਕਦੀ ਸ਼ਬਦ ਦਾ ਨਿੱਗ ਮੰਨਣਾ ਵੀ ਸਿੱਖ ਲੈ, ਕਦੀ ਸਿਮਰਨ ਨਾਲ ਜੁੜਨਾ ਸਿੱਖ ਲੈ, ਕਦੀ ਸੰਗਤ ਦਾ ਨਿੱਗ ਮੰਨਣਾ ਸਿੱਖ ਲੈ, ਤੇਰੇ ਜੀਵਨ ਵਿੱਚ ਉਹ ਨਾਲ ਜਾਏ ਤੇ ਤੇਰਾ ਮਨ ਵਿਸ਼ਰਾਮ ਹਾਸਲ ਕਰ ਲਏ। ਕਹੋ ਨਾਨਕ ਸੰਤ ਰੇਨ ਮੰਗੋ ਮੇਰੋ, ਮਨ ਪਾਵੇ ਵਿਸ਼ਰਾਮ। ਅਸੀਂ ਉਸ ਸਰਹਿੰਦ ਦੀ ਮੈਂ ਬੇਨਤੀ ਕਰਾਂ, ਉਜੜੀ ਹੋਈ ਸਰਹਿੰਦ ਨੂੰ ਛੱਡ ਕੇ ਵਸਿਆ ਹੋਇਆ ਫਤਿਹਗੜ੍ਹ ਸਾਹਿਬ ਉਸ ਪਾਵਨ ਧਰਤੀ ਦੀ ਖਾਕ ਮਸਤਕ ਤੇ ਲਾਈਏ। ਚੂੰਕਿ ਇਹ ਫਤਿਹਗੜ੍ਹ ਸਾਹਿਬ ਹੋ ਗਿਆ, ਇੱਥੇ ਮੌਤ ਦੇ ਕਿਲੇ ਨੂੰ ਫਤਿਹ ਕਰ ਲਿਆ, ਇੱਥੇ ਧਰਮ ਦੀ ਜ਼ਿੰਦਗੀ ਨੂੰ ਫਤਿਹ ਕਰ ਲਿਆ, ਨਾਮ ਫਤਿਹਗੜ੍ਹ ਸਾਹਿਬ ਹੋ ਗਿਆ। ਮੈਂ ਬੇਨਤੀ ਕਰ ਦੇਵਾਂ, ਇਹ ਹੈ ਕੋਈ ਐਸੀ ਚਰਨ ਰਾਜ ਸਾਹਿਬ ਰਹਿਮਤ ਕਰਨ, ਸਾਡਾ ਮਨ ਸੰਤ ਰੇਨ ਨਾਲ ਜੁੜਦਿਆਂ ਵਿਸ਼ਰਾਮ ਵਿੱਚ ਲੱਜ ਜਾਏ, ਟਿਕ ਜਾਏ। ਭਟਕਣਾ ਜ਼ਿੰਦਗੀ ਭਰ ਦੀ ਨਹੀਂ, ਜਨਮਾਂ ਜਨਮਾਂ ਦੀ ਹੈ, ਉਹ ਮੁੱਕ ਜਾਏ। ਕਿਵੇਂ? ਕਹੋ ਨਾਨਕ ਸੰਤ ਰੇਨ ਮੰਗੋ ਮੇਰੋ, ਮਨ ਪਾਵੇ ਵਿਸ਼ਰਾਮ। ਆਓ ਸ਼ਬਦ ਦੀਆਂ ਦੋ ਪੰਕਤੀਆਂ ਮੁੜ ਸ਼ਰਵਨ ਕਰਕੇ ਅਸੀਂ ਫਤਿਹ ਨਾਲ ਸਾਂਝ ਪਾਵਾਂਗੇ। ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਿਓ। ਕੋਟਾਨ ਕੋਟ ਧੰਨਵਾਦ ਕਲਗੀਧਰ ਮਹਾਰਾਜ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਹਾਰਦਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ, ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਲਿਖਦਿਆਂ ਸੰਗਤਾਂ ਨਾਲ ਸ਼ਬਦੀ ਸਾਂਝ ਪਵਾਈ। ਜੀ ਆਇਆਂ ਕਹਿੰਦਿਆਂ ਸਾਰੀਆਂ ਸੰਗਤਾਂ ਨੂੰ ਮੈਂ ਹਾਰਦਿਕ ਤੌਰ ਤੇ ਧੰਨਵਾਦੀ ਇਸ ਗੱਲ ਤੋਂ ਕਹਾਂ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਗੁਰੂ ਤੇ ਸ਼ਬਦ ਨਾਲ ਜੋੜਨ ਦਾ ਸਤਿਗੁਰੂ ਦੀ ਕਿਰਪਾ ਸਦਕਾ ਕਦਮ ਉਠਾਇਆ। ਤੈ ਦਿਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਦੋ ਪੰਕਤੀਆਂ ਸ਼ਰਵਨ ਕਰਕੇ ਫਤਿਹ ਨਾਲ ਸਾਂਝ ਪਾਈਏ। ਜੀ
ਗੋਵਿੰਦ ਅਵਰ ਜੇ ਚਾਹੋ ਦਿਸ਼ਾ ਸਗਲ ਬਾਤ ਹੈ ਖਾਮ, ਕਹ ਨਾਨਕ ਸੰਤ ਰੇਨ ਮੰਗੋ ਮੇਰੇ, ਮਨ ਪਾਵੇ ਬਿਸਰਾਮ।
ਵਾਹਿਗੁਰੂ ਜੀ ਕਾ ਖਾਲਸਾ।